ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਇੱਕ ਤੇ ਆਸ ਰੱਖੋ, ਅੱਖਾਂ ਬੰਦ ਕਰਕੇ ਜਰਾ ਇਹ ਧਿਆਨ ਕਰੋ। ਮਹਾਰਾਜ ਨੇ ਕਿਹਾ ਕਿ ਹਰੇਕ ਚੀਜ਼ ਨਾਸ਼ ਹੋਣੀ ਹੈ, ਅੰਡ ਵਿਨਾਸੀ, ਜੇਰ ਵਿਨਾਸੀ, ਉਤਪੁਜ ਸੇਤ ਬਿਨਾਦਾ। ਅੰਡ ਜ ਖਾਣੀ ਨਾਸ਼ ਹੋ ਜਾਣੀ ਹੈ, ਜੇਰ ਜ ਉਤਪੁਜ ਸੇਤ ਜ ਚੰਦਰਮਾ, ਸੂਰਜ, ਤਾਰੇ, ਬ੍ਰਹਮਪੁਰੀ, ਸ਼ਿਵਪੁਰੀ, ਬਿਸ਼ਨਪੁਰੀ, ਇੰਦਰਲੋਕ, ਨਰਕ, ਸਵਰਗ, ਜਦੋਂ ਮਹਾਂਪਰਲੋ ਆਉਂਦੀ ਹੈ ਸਾਰਾ ਕੁਝ ਸਫਾਇਆ ਹੋ ਜਾਂਦਾ। ਇਹਦਾ ਸਿਰਫ ਇੱਕ ਸੱਚਖੰਡ ਹੀ ਰਹਿੰਦਾ ਹੈ। ਹੁਣ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਖਤਰਾ ਕਿ ਨਾਸ਼ ਹੋ ਜਾਣੀ, ਉਹਦੇ ਨਾਲ ਜੁੜਨਾ ਹੀ ਕਿਉਂ ਹੈ? ਪਹਿਲਾਂ ਹੀ ਵਾਹਿਗੁਰੂ ਨਾਲ ਕਹਿੰਦੇ ਜੁੜੋ, ਜੇ ਉਸੇ ਨਾਲ ਜੁੜੋਗੇ ਤਾਂ ਕਾਰਜ ਆਵੇ ਰਾਸ, ਫਿਰ ਤੁਹਾਡਾ ਕਾਰਜ ਰਾਸ ਆਵੇਗਾ। ਇਹ ਕਿ ਮਨੁੱਖਾ ਜਨਮ ਸਫਲਾ ਹੋਵੇਗਾ, ਕਿਉਂਕਿ ਮਹਾਰਾਜ ਨੇ ਬੰਨ ਪਾਤਾ ਇੱਥੇ ਜੱਜੇ ਨੂੰ ਔਂਕੜ ਲਾ ਕੇ। ਉਹ ਵੱਡਾ ਕਾਰਜ ਹੈ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰਾ ਕਾਰਜ ਤਾਂ ਬਣਨਾ ਅੰਤਰੀ ਭਾਵ ਚ ਬੈਖਰੀ ਮੱਧਮਾ ਪਸੰਤੀ ਬਾਣੀ ਦਾ, ਜੇ ਤੂੰ ਵਾਹਿਗੁਰੂ ਵਾਹਿਗੁਰੂ ਜਪੇ ਹੋਰ ਤੂੰ ਆਸ ਛੱਡ ਦੇਵੇਂ। ਪੌੜੀ ਤਦਾ ਧਾਵਤ ਤੋ ਮਿਟੈ, ਤੱਦੇ ਅੱਖਰ ਦੁਆਰਾ ਉਪਦੇਸ਼ ਕਰਦੇ ਨੇ। ਧਾਵਤ ਹੁੰਦਾ ਭੱਜਣਾ ਦੌੜਨਾ ਮਨ ਦਾ, ਇਧਰ ਉਧਰ ਭਟਕੀ ਜਾਣਾ ਮਨ ਨੇ, ਤਾਂ ਮਿਟਦਾ। ਮਨ ਨਹੀਂ ਟਿਕਦਾ, ਮਨ ਭਟਕਦਾ ਹੈ, ਕੀ ਕਰਾਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਟੇਕੇ ਹੋਏ ਮਨ ਵਾਲੇ ਕੋਲ ਬੈਠ। ਹੁਣ ਜੇ ਆਪਾਂ ਬੱਚੇ ਕੋਲ ਬਹਿ ਜਾਈਏ ਛੋਟੇ ਜਿਹੇ ਕੋਲੇ, ਤਾਂ ਆਪਾਂ ਵੀ ਚੰਗੇ ਭਲੇ ਬੋਲਦੇ ਬੋਲਦੇ ਤੋਤਲੇ ਬੋਲਣ ਲੱਗ ਜਾਵਾਂਗੇ, ਬੱਚੇ ਵਾਂਗੂ ਖੇਡਣ ਲੱਗ ਜਾਵਾਂਗੇ। ਬੱਚਾ ਕਹੇਗਾ ਉਹ ਮੇਰੀ ਗੇਂਦ ਚੁੱਕ ਕੇ ਲਿਆ, ਬੱਚੇ ਨੇ ਕਿਹੜਾ ਆਪਾਂ ਨੂੰ ਬ੍ਰਹਮ ਗਿਆਨੀ ਬਣਾਉਣਾ। ਬੱਚਾ ਚੰਚਲ ਹੁੰਦਾ ਤੇ ਚੰਚਲ ਨਾਲ ਮਿਲ ਕੇ ਚੰਚਲ ਹੋ ਜਾਈਦਾ। ਕਿਸੇ ਸਿਆਣੇ ਕੋਲ ਬੈਠਾਂਗੇ, ਸਿਆਣੀਆਂ ਗੱਲਾਂ ਕਰਾਂਗੇ। ਜਦ ਕਿਸੇ ਟਿਕੇ ਹੋਏ ਬ੍ਰਹਮ ਗਿਆਨ ਵਾਲੇ ਕੋਲ ਬੈਠਦੇ ਹਾਂ ਤਾਂ 80% ਤਾਂ ਮਨ ਵੈਸੇ ਹੀ ਟਿਕ ਜਾਂਦਾ ਉੱਥੇ। ਹੁਣ ਮਹਾਰਾਜ ਜੀ ਦੇ ਕੋਲ ਬੈਠੇ ਹਾਂ, ਮਹਾਰਾਜ ਦੇ ਕੋਲ ਬੈਠ ਕੇ ਤਾਂ ਵੈਸੇ ਹੀ ਮਨ ਟਿਕ ਜਾਂਦਾ, ਕਿਉਂਕਿ ਮਨ ਦਾ ਮੂਲ ਇਹ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਆਪਣਾ ਜੋਤ ਸਰੂਪ ਹੈ ਤੇ ਰੱਬੀ ਜੋਤ ਅਕਾਲ ਪੁਰਖ ਵਾਹਿਗੁਰੂ ਆਪ ਬੈਠੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤਦਾ ਧਾਵਤ ਤੋ ਮਿਟੈ, ਮਨ ਦਾ ਧਾਉਣਾ ਭੱਜਣਾ ਦੌੜਨਾ ਭਟਕਣਾ ਤਾਂ ਹਟ ਸਕਦਾ, ਮਿਟ ਸਕਦਾ। ਸੰਤ ਸੰਗ ਹੋਏ ਬਾਸ, ਜੇ ਕਹਿੰਦੇ ਕਿਸੇ ਪੂਰਨ ਬ੍ਰਹਮ ਗਿਆਨੀ ਦੀ ਤੈਨੂੰ ਸੰਗਤ ਹੋ ਜਾਵੇ, ਸੰਤਾਂ ਦਾ ਸੰਗ ਹੋ ਜਾਵੇ, ਉਹਨਾਂ ਦਾ ਵਾਸਾ, ਉਹਨਾਂ ਦੇ ਨਾਲ ਰਹਿਣਾ ਮਿਲ ਜਾਵੇ, ਇਹ ਤਾਂ ਆਪਣੇ ਕਰਮਾਂ ਦੀ ਗੱਲ ਹੈ। ਕਦੇ ਬਚਪਨ ਤੋਂ ਲੈ ਕੇ ਜ਼ਿੰਦਗੀ ਚ ਅਰਦਾਸ ਕੀਤੀ ਹੈ ਕਿ ਕਿਸੇ ਬ੍ਰਹਮ ਗਿਆਨੀ ਦਾ ਸੰਗ ਮਿਲੇ, ਫਿਰ ਹੁਣ ਆਪਾਂ ਸੰਗ ਭਾਲਦੇ ਬ੍ਰਹਮ ਗਿਆਨੀ ਦਾ, ਇਸ ਤਰ੍ਹਾਂ ਨਹੀਂ ਮਿਲਦਾ ਸੰਗ। ਵਾਹਿਗੁਰੂ ਅੱਗੇ ਬੇਨਤੀ ਕਰਨੀ ਪੈਂਦੀ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਮਹਾਰਾਜ ਮੈਨੂੰ ਕੋਈ ਗੁਰਮੁਖ ਦਾ ਸੰਗ ਦਿਓ, ਕਿਸੇ ਬ੍ਰਹਮ ਗਿਆਨ ਦੀ ਸੰਗਤ ਦਿਓ। ਜਾਤਕ ਜਨ ਜਾਚਾ ਪ੍ਰਵਦਾਨ, ਕਰ ਕਿਰਪਾ ਦੇਹੋ ਹਰ ਨਾਮ। ਸਾਧ ਜਿਨ੍ਹਾਂ ਕੀ ਮੰਗੋਂ ਧੂਰ, ਪਾਰ ਬ੍ਰਹਮ ਮੇਰੀ ਸਭ ਦਾ ਪੂਰ, ਮੰਗਿਆ ਹੈ। ਮਹਾਰਾਜ ਕਹਿੰਦੇ ਮੈਂ ਮੰਗਦਾ ਹਾਂ ਕਿ ਮੈਨੂੰ ਗੁਰਮੁਖਾਂ ਦੀ ਸੰਗਤ ਹੁੰਦੀ ਰਹੇ, ਜਿਹੜੇ ਅੱਛੇ ਨੇ, ਸੁਲਝੇ ਹੋਏ, ਐਨ ਇਕਾਗਰਤਾ ਵਾਲੇ, ਸਿੱਖੀ ਦੇ ਵਿੱਚ ਇੰਨੇ ਪਰਪੱਕ ਵੀ ਇੱਕ ਵੀ ਗੱਲ ਗਲਤ ਨਹੀਂ ਕਰਦੇ, ਉਹ ਹਰ ਗੱਲ ਦਾ ਗਿਆਨ ਹੈ ਜਿਨ੍ਹਾਂ ਨੂੰ। ਸੋ ਐਸੇ ਗੁਰਮੁਖਾਂ ਦੀ ਸੰਗਤ ਮੰਗੋ, ਉਹਨਾਂ ਦੇ ਨਾਲ ਬੈਠੋ। ਇਹ ਕੁਦਰਤੀ ਗੱਲ ਹੈ ਕਿ ਹੁਣ ਕੁਛ ਘਾਟ ਪੈ ਗਈ ਹੈ ਗੁਰਮੁਖਾਂ ਦੀ, ਉਹੋ ਜਿਹੇ ਗੁਰਮੁਖ ਲੱਭਣੇ ਹੁਣ ਔਖੇ ਹੋਏ ਪਏ ਨੇ। ਤੁਸੀਂ ਪੁੱਛੋਗੇ ਹੁਣ ਅਸੀਂ ਕਿਹਨੂੰ ਮਿਲੀਏ? ਹੁਣ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੀ ਬਹਿਣਾ ਪਵੇਗਾ, ਕਿਉਂਕਿ ਹੁਣ ਉਹੋ ਜਿਹੇ ਗੁਰਮੁਖ ਅੰਮ੍ਰਿਤ ਧਾਰੀ ਬ੍ਰਹਮ ਗਿਆਨੀ ਮਿਲਣੇ ਔਖੇ ਨੇ। ਕਿਉਂ? ਬ੍ਰਹਮ ਗਿਆਨ ਤਾਂ ਹੋਰ ਵੀ ਕਈਆਂ ਨੂੰ ਹੋਇਆ ਹੁੰਦਾ, ਦੂਜਿਆਂ ਧਰਮਾਂ ਚ ਵੀ ਹੋ ਜਾਂਦਾ, ਪਰ ਨਾਲ ਨਾਲ ਸਾਨੂੰ ਮਰਿਆਦਾ ਵੀ ਤਾਂ ਚਾਹੀਦੀ ਹੈ ਨਾ। ਸੋ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਕੋਲੇ, ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਦੋਵੇਂ। ਉਹ ਬਾਬਾ ਕਾਨਦਾਸ ਵੀ ਇੱਕ ਬ੍ਰਹਮ ਗਿਆਨੀ ਸੀ, ਫੱਕਰ ਫਕੀਰ ਮਹਾਂਪੁਰਸ਼। ਬਾਬਾ ਆਇਆ ਸਿੰਘ ਜਦੋਂ ਨਵੇਂ ਨਵੇਂ ਗਏ, ਬੜੀ ਸ਼ਰਧਾ ਸੀ ਬਾਬਾ ਕਾਨਦਾਸ ਕੋਲ ਬਹਿ ਜਾ ਕਰਨ। ਬਾਬਾ ਕਾਨਦਾਸ ਦਾ ਇਹ ਕੰਮ ਸੀ ਜੇ ਕਿਸੇ ਨੇ ਉਹਨਾਂ ਦੇ ਬਾਟੇ ਜੇ ਚ ਆ ਕੇ ਕੁਛ ਵੀ ਪਾ ਤਾ ਉਹਨੇ ਉਹੀ ਪੀ ਲੈਣਾ। ਬਾਬਾ ਜੀ ਮੈਂ ਅੱਜ ਆਹ ਲਿਆ, ਚੰਗਾ ਪਾ ਦੇ ਬਈ ਪੀ ਲੈਣਾ, ਆਹ ਲਿਆ ਜੀ ਪਾ ਦੇ ਪੀ ਲੈਣਾ, ਜੋ ਦੇਤਾ ਕਿਸੇ ਨੇ ਉਹੀ। ਉਹ ਬ੍ਰਹਮ ਗਿਆਨੀ ਹੋਰ ਤਰ੍ਹਾਂ ਦੇ ਹੁੰਦੇ ਨੇ, ਉਹ ਫੱਕਰ ਨੇ। ਉਹ ਬੈਠੇ ਬੈਠੇ ਆਪਣਾ ਜੂਠਾ ਦੁੱਧ ਦੇਤਾ ਬਾਬਾ ਆਇਆ ਸਿੰਘ ਜੀ ਨੂੰ। ਜਦ ਪੀ ਕੇ ਆਏ ਬਾਬਾ ਕਰਮ ਸਿੰਘ ਜੀ ਕੋਲੇ, ਕਹਿੰਦੇ ਆਇਆ ਸਿਆਂ ਰਹਿਤ ਮਰਿਆਦਾ ਦਾ ਕੋਈ ਧਿਆਨ ਨਹੀਂ ਰੱਖਿਆ ਤੂੰ, ਤੈਨੂੰ ਪਤਾ ਨਹੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੋਇਆ? ਉਹ ਬਾਬੇ ਕਾਨਦਾਸ ਨੇ ਤਾਂ ਅੰਮ੍ਰਿਤ ਨਹੀਂ ਛਕਿਆ ਹੋਇਆ। ਕਹਿੰਦੇ ਮਹਾਰਾਜ ਉਹ ਤਾਂ ਬ੍ਰਹਮ ਗਿਆਨੀ। ਕਹਿੰਦੇ ਤਾਂ ਕੀ ਹੋ ਗਿਆ? ਬ੍ਰਹਮ ਗਿਆਨ ਤਾਂ ਇਹ ਫਿਰ ਬਹੁਤ ਨੇ, ਫਿਰ ਤਾਂ ਕੱਲ੍ਹ ਨੂੰ ਤੂੰ ਹੋਰ ਕਿਸੇ ਬ੍ਰਹਮ ਗਿਆਨ ਦਾ ਜੂਠਾ ਖਾਏਗਾ, ਫਿਰ ਉੱਥੇ ਖਾਏਗਾ, ਫਿਰ ਤੇਰੀ ਮਰਿਆਦਾ ਕੀ ਰਹੀ? ਉਹ ਬਾਬੇ ਕਾਨਦਾਸ ਨੇ ਕੋਈ ਬਾਟੇ 'ਚ ਕੁਛ ਵੀ ਪਾ ਜਾਂਦਾ ਆ ਕੇ, ਇਸ ਕਰਕੇ ਉਹ ਜੇ ਨਹੀਂ ਮਿਲਦੇ ਹੈ ਉਹ ਰੱਬ ਦੇ ਪਿਆਰੇ ਜਿਹੜੇ ਅੰਮ੍ਰਿਤ ਦੀ ਮਰਿਆਦਾ ਨੂੰ। ਬਾਬਾ ਕਰਮ ਸਿੰਘ ਜੀ ਨੇ ਫਿਰ ਅੰਮ੍ਰਿਤ ਦੀ ਮਰਿਆਦਾ ਨੂੰ ਪਹਿਲਾਂ ਕਾਇਮ ਰੱਖਿਆ, ਅੰਮ੍ਰਿਤ ਦੀ ਮਰਿਆਦਾ ਨਹੀਂ ਤੋੜਨੀ ਹੈ। ਹੋਊਗਾ ਕੋਈ ਬ੍ਰਹਮ ਗਿਆਨੀ, ਠੀਕ ਹੈ ਸਤਿਕਾਰਯੋਗ ਹੈ, ਐਂ ਥਾਂ ਥਾਂ ਦੇ ਉੱਤੇ ਜੂਠੇ ਖਾਂਦੇ ਫਿਰਨਾ ਫਿਰ ਚੰਗੀ ਗੱਲ ਨਹੀਂ ਹੈ। ਜਦ ਪੰਜਾਂ ਪਿਆਰਿਆਂ ਨੇ ਹੁਕਮ ਨਹੀਂ, ਉਹ ਕਹਿੰਦੇ ਕਿਸੇ ਦਾ ਭਾਈ ਜੂਠਾ ਨਹੀਂ ਖਾਣਾ, ਇਹ ਕਿਉਂ ਖਾਂਦੇ ਹੋ? ਮਰਿਆਦਾ ਵੀ ਤਾਂ ਪਹਿਲਾਂ ਦੇਖ ਲਿਆ ਕਰੋ ਵੀ ਇਹਦੀ ਮਰਿਆਦਾ ਵੀ ਹੈ ਕਿ ਨਹੀਂ ਹੈ। ਉਹ ਜਿਵੇਂ ਕੋਈ ਨਿਰਮਲੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਕਾਫੀ ਦੇਰ ਦੀ ਗੱਲ ਹੈ, ਉਹਨਾਂ ਦੇ ਸੰਗੀ ਉਹ ਜਦੋਂ ਕੋਈ ਪੀਣ ਚੀਜ਼ ਮਹਾਂਪੁਰਸ਼, ਉਹ ਫਟਾਫਟ ਕਹਿਣੇ ਮੈਂ ਪੀਊਂਗਾ ਮੈਂ, ਉਹ ਮੇਰੇ ਮੂਹਰੇ ਗਲਾਸ ਜਿਹਾ ਕਰੀ ਜਾਣ। ਕਹਿੰਦੇ ਅੱਧਾ ਦੁੱਧ ਮਹਾਂਪੁਰਸ਼ਾਂ ਦਾ ਹੈ। ਮਹਾਂਪੁਰਸ਼ ਸਾਹਮਣੇ ਬੈਠੇ ਸੀ, ਉਹਨਾਂ ਨੇ ਬਹੁਤ ਡਾਂਟਿਆ, ਉਹਨਾਂ ਨੂੰ ਬਹੁਤ ਡਾਂਟਿਆ, ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਿੰਘ ਦਾ ਅੰਮ੍ਰ ਛਕਿਆ ਹੋਇਆ, ਗਾਤਰਾ ਪਾ, ਤੁਸੀਂ ਜਾਲ ਦਾ ਮੇਰਾ ਜੂਠਾ ਉਹਦੇ ਮੂਹਰੇ ਕਰੀ ਜਾਂਦੇ ਹੋ, ਕਹਿੰਦੇ ਤੁਸੀਂ ਪੀ ਜਾਓ। ਕਹਿੰਦੇ ਮੈਂ ਤਾਂ ਤੁਹਾਨੂੰ ਵੀ ਨਹੀਂ ਕਦੇ ਕਿਹਾ ਹੈ, ਐਂ ਤੁਸੀਂ ਆਪਣੇ ਆਪ ਹੀ ਕੋਲੋਂ ਕੋਲੋਂ ਹੀ ਪੀ ਜਾਂਦੇ ਰਹਿੰਦੇ ਹੋ। ਮੈਨੂੰ ਕਹਿੰਦੇ ਭਾਈ ਸਾਹਿਬ ਪੰਜਾਂ ਪਿਆਰਾਂ ਨੇ ਕਿਹਾ ਨਾ ਜੂਠਾ ਨਹੀਂ ਕਹਿਣਾ। ਮੈਂ ਕਿਹਾ ਹਾਂ ਜੀ। ਕਹਿੰਦੇ ਇਹਨਾਂ ਨੂੰ ਅਕਲ ਨਹੀਂ ਹੈ ਇਸ ਗੱਲ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਸੰਗ ਉਹੋ ਜਿਹੇ ਬ੍ਰਹਮ ਗਿਆਨੀ ਮਿਲਣ ਜਿਨ੍ਹਾਂ ਦਾ ਆਪਣਾ ਪੂਰਨ ਗੁਰਸਿੱਖੀ ਵਾਲੀ ਮਰਿਆਦਾ ਹੋਵੇ ਤਾਂ ਠੀਕ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਵੀ ਠੀਕ ਨੇ ਫਿਰ, ਨਹੀਂ ਤਾਂ ਫਿਰ ਆਪਣੀ ਸਾਧ ਸੰਗਤੀ ਠੀਕ ਹੈ ਆਪਾਂ ਨੂੰ। ਧੁਰ ਤੇ ਕਿਰਪਾ ਕਰੋ ਆਪ ਤਾਂ ਹੋਏ ਮਨ ਹੈ ਪ੍ਰਗਾਸ, ਇਹ ਧੁਰੋਂ ਹੀ ਕਿਰਪਾ ਜਿਹਦੇ ਤੇ ਕਰੋ ਉਹਦੇ ਮਨ ਵਿੱਚ ਹੀ ਪ੍ਰਕਾਸ਼ ਹੁੰਦਾ, ਧੁਰੋਂ ਬਖਸ਼ਿਸ਼ ਆਉਂਦੀ ਨਾਲ। ਅਸੀਂ ਮੈਂ ਪ੍ਰਕਾਸ਼ ਦਿਖਾਉਣਾ ਸਾਰਿਆਂ ਨੂੰ, ਆ ਇੱਕ ਪ੍ਰਕਾਸ਼ ਜਿਹਾ ਦਿਖਾਉਂਦਾ ਸੀ ਸਾਰਿਆਂ ਨੂੰ, ਤੂੰ ਕਿੱਥੋਂ ਪ੍ਰਕਾਸ਼ ਦਿਖਾ ਦੇਗਾ ਸਾਰਿਆਂ ਨੂੰ? ਇਹ ਤਾਂ ਧੁਰੋਂ ਕਿਰਪਾ ਹੁੰਦੀ ਹੈ, ਜਿਹੜਾ ਫੜਦਾ ਆ ਵੀ ਭਈਆ ਪ੍ਰਕਾਸ਼, ਆ ਵੀ ਫਲਾਨੇ ਆ ਪ੍ਰਕਾਸ਼, ਆ ਵੀ ਬੇਅਮਰਤੀ ਆ ਪ੍ਰਕਾਸ਼, ਤੈਨੂੰ ਅੰਮ੍ਰਿਤ ਛਕਣ ਦੀ ਲੋੜ, ਚੱਲ ਵੀ ਤੈਨੂੰ ਪ੍ਰਕਾਸ਼। ਉਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਧੁਰ ਤੇ ਕਿਰਪਾ ਕਰੋ ਆਪ ਤਾਂ ਹੋਏ ਮਨ ਹੈ ਪ੍ਰਕਾਸ਼। ਮਨ ਦੇ ਅੰਦਰ ਪ੍ਰਕਾਸ਼ ਹੋਣਾ ਹੋਰ ਚੀਜ਼ ਹੈ, ਅੱਖਾਂ ਨੂੰ ਪ੍ਰਕਾਸ਼ ਦਿਖਾ ਦੇਣਾ ਇੱਕ ਵੱਖਰੀ ਗੱਲ ਹੈ। ਅੱਖਾਂ ਨੂੰ ਝੁਲਘਾਰਾ ਪਾ ਦੇਣਾ ਤਾਂ ਕਈ ਤਰੀਕਿਆਂ ਨਾਲ ਪੈ ਸਕਦਾ ਅੱਖਾਂ ਨੂੰ ਝੁਲਘਾਰਾ। ਧਨ ਸੱਚਾ ਤੇਉ ਸੱਚ ਸਾਹਾ, ਸ਼ਾਹ ਤਾਂ ਲੋਕ ਹਰੇਕ ਨੂੰ ਕਹਿੰਦੇ ਆਓ ਸ਼ਾਹ ਜੀ, ਪਰ ਕਹਿੰਦੇ ਜਿਨ੍ਹਾਂ ਕੋਲ ਸੱਚਾ ਨਾਮ ਧਨ ਹੈ ਉਹੀ ਸੱਚਾ ਸ਼ਾਹ ਹੈ, ਜਿਸ ਨੂੰ ਬਖਸ਼ੇ ਸਿਫ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਹਰ ਹਰ ਪੂੰਜੀ ਨਾਮ ਵਿਸਾਹਾ, ਵਿਸਾਹਾ ਹੁੰਦਾ ਵਿਹਾਜਣਾ ਖਰੀਦਣਾ, ਜਿਨ੍ਹਾਂ ਨੇ ਨਾਮ ਰੂਪੀ ਪੂੰਜੀ ਨੂੰ ਵਿਸਾਹਾ ਹੈ, ਵਿਸਾਹਿਆ ਹੈ, ਖਰੀਦਿਆ ਹੈ, ਉਹਨਾਂ ਦੀ ਕਿਰਪਾ ਹੁੰਦੀ ਹੈ। ਵਾਹਿਗੁਰੂ 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 ਕਰਨਾ, ਸੰਗਤ ਵਿੱਚ ਆਪਾਂ ਖਰੀਦਦੇ ਹਾਂ। ਮਾਈ ਖਾਤ ਆਇਓ ਘਰ ਪੂਤਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਮੈਂ ਖੱਟ ਕੇ ਆਇਆ ਹਾਂ। ਕੀ ਖੱਤੀ ਖੱਟ ਲਿਆਂਦੀ? ਕਹਿੰਦੇ ਨਾਮ ਦੀ, ਨਾਮ ਦੀ ਖੱਤੀ ਨੂੰ ਖੱਟ ਕੇ ਆਇਆ ਹਾਂ। ਮਹਾਰਾਜ ਕਹਿੰਦੇ ਇਸ ਕਰਕੇ ਧੀਰਜ ਜਸ ਸੋਭਾ ਤੇ ਬਣਿਆ, ਹਰ ਹਰ ਨਾਮ ਸ੍ਰਵਨ ਜੇ ਸੁਣਿਆ। ਜਿਨ੍ਹਾਂ ਨੇ ਆਪਣੇ ਕੰਨਾਂ ਦੇ ਵਿੱਚ ਸੁਣਿਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ, ਗੁਰਬਾਣੀ, ਕਥਾ, ਕੀਰਤਨ,
ਉਹਨਾਂ ਨੂੰ ਵਾਹਿਗੁਰੂ ਨੇ ਧੀਰਜ ਦਿੱਤਾ, ਸਹਿਣਸ਼ੀਲਤਾ ਦਿੱਤੀ ਹੈ, ਵਾਹਿਗੁਰੂ ਨੇ ਉਹਨਾਂ ਨੂੰ ਜਸ ਦਿੱਤਾ ਹੈ, ਵਾਹਿਗੁਰੂ ਜੀ ਨੇ ਉਹਨਾਂ ਨੂੰ ਸੋਭਾ ਦਿੱਤੀ ਹੈ। ਲੋਕ ਸੋਭਾ ਲਈ ਦੌੜੇ ਫਿਰਦੇ ਨੇ, ਮੇਰੀ ਸੋਭਾ ਹੋਵੇ, ਪਰ ਬਣਦੀ ਨਹੀਂ। ਨਾਮ ਤੋਂ ਬਿਨਾਂ ਸੋਭਾ ਨਹੀਂ ਬਣਦੀ, ਜਸ ਨਹੀਂ ਮਿਲਦਾ, ਸਹਿਣਸ਼ੀਲਤਾ ਨਹੀਂ ਮਿਲਦੀ। ਕਹਿੰਦੇ ਹਰ ਹਰ ਨਾਮ ਸ਼ਰਵਣ ਜੇ ਸੁਣਿਆ, ਜਿਨ੍ਹਾਂ ਨੇ ਕੰਨਾਂ ਨਾਲ ਸੁਣਿਆ ਆਪਣਿਆਂ ਨਾਲ ਵਾਹਿਗੁਰੂ ਵਾਹਿਗੁਰੂ, ਜੇ ਕੰਨਾਂ ਨਾਲ ਨਹੀਂ ਸੁਣਿਆ, ਇਕੱਲਾ ਮੂੰਹ ਨਾਲ ਹੀ ਬੋਲੇ ਗਿਆ ਤਾਂ ਵੀ ਲਾਭ ਨਹੀਂ ਹੈ। ਕੰਨਾਂ ਨਾਲ ਸੁਣੋ, ਜਦ ਸੁਣੋ ਧਿਆਨ ਦੇ ਕੇ ਸੁਣੋ। ਗੁਰਮੁਖ ਜਪੀਏ ਲਾਏ ਧਿਆਨਾ, ਜਦ ਗੁਰਮੁਖੋ ਜਪਣਾ ਤਾਂ ਧਿਆਨ ਲਾ ਕੇ ਜਪਣਾ ਵਾਹਿਗੁਰੂ ਵਿੱਚ ਤੇ ਸਰਬ ਵਿਆਪਕ। ਮਰਦਾਨਾ ਭਾਈ ਕਹਿੰਦਾ ਧਿਆਨ ਕਿਵੇਂ ਲਾਵਾਂ? ਮਹਾਰਾਜ ਕਹਿੰਦੇ ਧਿਆਨ ਲਾਉਣਾ ਤੈਨੂੰ ਮੈਂ ਦੱਸ ਦਿੰਦਾ। ਮਹਾਰਾਜ ਕਹਿੰਦੇ ਜਾਂ ਤੂੰ ਬਿਜਲੀ ਲਿਸ਼ਕੀ ਦੇਖੀ ਕਿੰਨਾ ਪ੍ਰਕਾਸ਼ ਹੁੰਦਾ? ਕਹਿੰਦੇ ਹਾਂ ਮਹਾਰਾਜ, ਅੱਖਾਂ ਬੰਦ ਹੋ ਜਾਂਦੀਆਂ। ਮਹਾਰਾਜ ਜੀ ਕਹਿਣ ਲੱਗੇ ਆਉਣ ਜਾਣ, ਕਹਿੰਦੇ ਜਿਹੜਾ ਪ੍ਰਕਾਸ਼ ਬਿਜਲੀ ਦਾ ਦੇਖਿਆ ਹੁਣ ਵੀ ਤੈਨੂੰ ਯਾਦ ਹੈ? ਕਹਿੰਦੇ ਹਾਂ, ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਇੰਨਾ ਪ੍ਰਕਾਸ਼। ਮਹਾਰਾਜ ਕਹਿੰਦੇ ਉਸ ਤੋਂ ਕਰੋੜਾਂ ਗੁਣੇ ਵੱਧ ਪ੍ਰਕਾਸ਼ ਹੈ ਪਰਮਾਤਮਾ ਦਾ। ਹੁਣ ਅੰਦਾਜ਼ਾ ਲਾ ਤਾਂ, ਜੇ ਕਰੋੜ ਵਾਲੀ ਬਿਜਲੀ ਇਕੱਠੀ ਲਿਸਕੇ, ਕਰੋੜਾਂ ਬਿਜਲੀਆਂ, ਤਾਂ ਕਿੰਨਾ ਪ੍ਰਕਾਸ਼ ਹੋਵੇਗਾ ਧਰਤੀ ਤੇ? ਕਹਿੰਦੇ ਮਹਾਰਾਜ, ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿਣਾ। ਕਹਿੰਦੇ ਇਉਂ ਅੰਦਾਜ਼ਾ ਲਾ ਕੇ ਉਹ ਪ੍ਰਕਾਸ਼ ਸਰੂਪ ਦਾ ਇੰਨਾ ਪ੍ਰਕਾਸ਼ ਹੈ, ਇੰਨਾ ਪ੍ਰਕਾਸ਼ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਪ੍ਰਕਾਸ਼ ਹੋਣਾ, ਇੰਨੀ ਸੋਭਾ ਹੋਣੀ, ਇਹ ਨਾਮ ਦੇ ਨਾਲ ਹੀ ਹੋਈ ਹੈ। ਗੁਰਮੁਖ ਜਿਹੇ ਘਾਟ ਰਹੇ ਸਮਾਈ, ਨਾਨਕ ਤਿਹ ਜਨ ਮਿਲੀ ਵਡਾਈ। ਮਹਾਰਾਜ ਕਹਿੰਦੇ ਜਿਹਦੇ ਹਿਰਦੇ ਚ ਸਮਾ ਜਾਂਦੇ ਨੇ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ, ਪ੍ਰਕਾਸ਼ ਹੋ ਗਿਆ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਇਹ ਧਿਆਨ ਰੱਖੋ, ਇੱਥੇ ਹਿਰਦੇ ਚ ਪ੍ਰਕਾਸ਼ ਕਿਹਾ, ਨਾ ਕਿ ਮੈਂ ਲਾਈਟ ਦਿਖਾਉਂਦਾ ਤੁਹਾਨੂੰ, ਮੈਂ ਚਾਨਣ ਦਿਖਾਉਂਦਾ ਤੁਹਾਨੂੰ। ਚਾਨਣ ਤਾਂ ਸਾਹਮਣੇ ਦੇਖ ਲਿਆ, ਹਿਰਦੇ ਚ ਤਾਂ ਨਹੀਂ ਵਸਿਆ, ਹਿਰਦੇ ਚ ਪ੍ਰਕਾਸ਼ ਨਹੀਂ ਹੋਇਆ, ਸਾਡਾ ਤਾਂ ਪ੍ਰਯੋਜਨ ਨਹੀਂ ਹੱਲ ਹੋਇਆ। ਸਾਨੂੰ ਤਾਂ ਗੁਰੂ ਸਾਹਿਬ ਨੇ ਦੇਣਾ ਪ੍ਰਕਾਸ਼। ਨਾਲੇ ਇਉਂ ਦੇਖੋ ਇੱਕ ਗੱਲ ਆਪਣੇ ਕੋਲ ਪੱਕੀ ਪ੍ਰਮਾਣ ਦੀ, ਕਿ ਭਾਈ ਹੰਤਿਲਕੂ ਹੈ ਗੜ ਸ਼ੰਕਰ ਦੇ ਵਿੱਚ, ਉਸ ਇਲਾਕੇ ਚ ਹੋਇਆ, ਉੱਥੇ ਹਮੇਸ਼ਾ ਜੋਗੀ ਵੀ ਹੋਇਆ। ਹਮੇਸ਼ਾ ਜੋਗੀ ਨੇ ਸ਼ਿਵਜੀ ਦੀ ਭਗਤੀ ਕਰਕੇ ਵਰ ਲੈ ਲਿਆ ਵੀ ਜਿਹੜਾ ਮੇਰੇ ਦਰਸ਼ਨ ਕਰੇ ਇੱਕ ਸਾਲ ਸਵਰਗਾਂ ਨੂੰ ਜਾਵੇ। ਸਾਰੀ ਦੁਨੀਆਂ ਕਮਲੀ ਹੋ ਗਈ ਹਮੇਸ਼ਾ ਜੋਗੀ ਦੇ ਦਰਸ਼ਨਾਂ ਨੂੰ। ਗੁਰੂ ਦਾ ਪਿਆਰਾ ਗੁਰਸਿੱਖ ਭਾਈ ਤਿਲਕੂ ਨਹੀਂ ਆਇਆ, ਕਹਿੰਦੇ ਕੋਈ ਰਹਿ ਤਾਂ ਨਹੀਂ ਗਿਆ? ਕਹਿੰਦੇ ਤਿਲਕੂ ਭਾਈ ਇੱਕ ਰਹਿੰਦਾ। ਕਹਿੰਦੇ ਜਾਓ ਕਮਲੇ ਨੂੰ ਆਖੋ ਦੋ ਸਾਲ ਸਵਰਗ ਮਿਲੂਗਾ, ਫਿਰ ਵੀ ਨਹੀਂ ਆਇਆ। ਕਹਿੰਦੇ ਪੰਜ ਸਾਲ ਮਿਲੂਗਾ, ਫਿਰ ਵੀ ਨਹੀਂ ਆਇਆ। ਕਹਿੰਦੇ ਚਲੋ ਮੈਂ ਦਰਸ਼ਨ ਦੇ ਕੇ ਆਉਣਾ। ਗੁਰੂ ਉੱਠ ਘਰ ਤਨਾੜੇ ਜਾਈ, ਇਹ ਮੇਰਾ ਚੇਲਾ ਕਿਉਂ ਨਹੀਂ ਬਣਿਆ? ਇਹ ਕਿਸਨੇ ਦੱਸਿਆ ਭਾਈ ਤਿਲਕੂ ਜੀ ਨੂੰ ਕਿ ਉਹ ਤਾਂ ਦਰਸ਼ਨ ਦੇਣ ਆ ਰਿਹਾ? ਕਹਿੰਦੇ ਬੜਾ ਪੰਗਾ ਪਾਇਆ ਇਹ ਤੇ, ਮੈਨੂੰ ਸਵਰਗਾਂ ਨੂੰ ਭੇਜ ਕੇ ਰਾਜੀ ਹੈ, ਮੈਂ ਜਾਣਾ ਨਹੀਂ ਚਾਹੁੰਦਾ। ਸਾਰੇ ਦਰਵਾਜ਼ੇ ਬੰਦ ਕਰ ਲਏ, ਦਰਵਾਜ਼ੇ ਦੇ ਵਿੱਚ ਮੋਰੀਆਂ ਜੀ ਹੁੰਦੀਆਂ, ਕੱਪੜੇ ਧੋਣ ਲਏ, ਉੱਤੇ ਖੇਸ ਲੈ ਕੇ ਮੂੰਹ ਢੱਕ ਲਿਆ, ਕੰਧ ਨੂੰ ਸਿਰ ਲਾ ਕੇ ਖੜ ਗਏ। ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ ਕਰਨ ਆਖਣ, ਹੇ ਗੁਰੂ ਅਰਜਨ ਦੇਵ ਜੀ ਮੈਨੂੰ ਬਲਾ ਤੋਂ ਬਚਾਓ। ਉਹ ਦਰਵਾਜ਼ਾ ਖੜਕਾਵੇ, ਭਾਈ ਤਿਲਕੂ ਆ ਮੇਰੇ ਦਰਸ਼ਨ ਕਰ, ਭਾਈ ਤੈਨੂੰ 10 ਸਾਲ ਸਵਰਗ। ਉਹ ਕਹਿੰਦਾ ਮੈਂ ਜਾਣਾ ਨਹੀਂ ਚਾਹੁੰਦਾ, ਤੁਸੀਂ ਸਵਰਗਾਂ ਨੂੰ ਭੇਜਣਾ ਚਾਹੁੰਦੇ ਹੋ। ਅਖੀਰ ਜਦੋਂ ਨਾ ਹੀ ਨਿਕਲੇ, ਕਹਿੰਦਾ ਚੰਗਾ ਆਪਣੇ ਹੀ ਦਰਸ਼ਨ ਦੇ ਦੇ। ਉਹ ਕਹਿੰਦਾ ਮੈਂ ਤਾਂ ਬਾਹਰ ਆਊਂਗਾ ਜੇ ਤੂੰ ਪਹਿਲਾਂ ਆਪਣਾ ਵਰ ਰੋਕੇਗਾ। ਚੰਗਾ, ਕਹਿੰਦਾ ਮੈਂ ਵਰ ਰੋਕਿਆ। ਜਦ ਦਰਵਾਜ਼ਾ ਖੋਲਿਆ, ਲੰਮਾ ਦਾੜਾ, ਲੰਮਾ ਕੱਦ, ਅੱਖਾਂ ਦੇ ਵਿੱਚ ਪ੍ਰਕਾਸ਼, ਚਿਹਰੇ ਦੇ ਉੱਤੇ ਨੂਰ ਟਪਕਦਾ, ਐਸੇ ਸੋਹਣੇ ਗੁਰਸਿੱਖ ਦੇ ਦਰਸ਼ਨ ਕੀਤੇ, ਨਾਮ ਰੱਸੀ ਉਹਦੇ, ਉਹ ਹਮੇਸ਼ਾ ਜੋਗੀ ਉਹਦੇ ਚਰਨੀ ਪੈ ਗਿਆ। ਕਹਿੰਦੇ ਗੁਰਮੁਖਾ ਇੰਨਾ ਸਬਰ ਸੰਤੋਖ ਕਿੱਥੋਂ ਲਿਆ? ਦੁਨੀਆਂ ਤਾਂ ਕਮਲੀ ਹੋਈ ਫਿਰਦੀ ਮੇਰੇ ਮਗਰ, ਤੂੰ ਇਕੱਲਾ ਹੀ ਨਹੀਂ ਆਇਆ। ਇਹ ਨਹੀਂ ਕਿ ਲੋਕਾਂ ਨੂੰ ਕਮਲੇ ਬਣਾਉਣ ਵਾਲੇ ਹੁਣ ਨੇ, ਦੁਨੀਆਂ ਸ਼ੁਰੂ ਤੋਂ ਲੈ ਕੇ ਕਮਲਿਆਂ ਬਣਾਉਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਕਮਲਿਆਂ ਦੀ ਵੀ ਕਮੀ ਨਹੀਂ ਇੱਥੇ। ਉਸ ਵਕਤ ਕਹਿੰਦਾ ਗੁਰਮੁਖਾ ਸਵਰਗਾਂ ਨੂੰ ਕਿਉਂ ਨਹੀਂ ਜਾਂਦਾ? ਭਾਈ ਤਿਲਕੂ ਨੇ ਸਮਝਾਇਆ ਕਿ ਸਾਡੇ ਸਤਿਗੁਰੂ ਨੇ ਦੱਸਿਆ ਕਿ ਜੇ ਨਰਕ ਨੇ ਨਾ ਇਹ ਲੋਹੇ ਦੀ ਬੇੜੀ ਹੈ, ਜਿਹੜੇ ਸਵਰਗ ਨੇ ਇਹ ਸੋਨੇ ਦੀ ਬੇੜੀ ਹੈ। ਦੱਸ ਬੇੜੀ ਤਾਂ ਬੇੜੀ ਹੋਈ ਨਾ, ਜਿਹੜੀ ਕੈਦੀ ਨੂੰ ਬੇੜੀ ਪਾਉਂਦੇ ਨੇ, ਕਹਿੰਦੇ ਕੀ ਫਾਇਦਾ? ਕਹਿੰਦੇ ਗੱਲ ਤਾਂ ਫਿਰ ਸਿਆਣੀ, ਕਹਿੰਦੇ ਮੈਨੂੰ ਆਪਣਾ ਚੇਲਾ ਬਣਾ ਲੈ। ਉਹ ਕਹਿੰਦੇ ਨਹੀਂ, ਚੇਲਾ ਨਹੀਂ ਸਾਡੇ ਚ ਰਿਵਾਜ ਬਣਾਉਣ ਦਾ। ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਮੈਂ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਚੱਲ ਮੇਰੇ ਨਾਲ ਚੱਲ ਤੈਨੂੰ ਮੈਂ ਉੱਥੇ ਲੈ ਕੇ ਚੱਲਾਂ, ਤਾਂ ਉਹ ਜਾ ਕੇ ਮਹੇਸ਼ੇ ਜੋਗੀ ਨੂੰ ਗੁਰੂ ਕਾ ਸਿੱਖ ਬਣਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਹੈ ਨਾ ਸੰਸਾਰ ਦੇ ਅੰਦਰ ਲੋਕ ਐਸਾ ਐਸਾ ਦਿਖਾਉਂਦੇ ਨੇ ਕਰਮ, ਸਾਡੀ ਦੁਨੀਆਂ ਦੇਖ ਕੇ ਝੱਲੀ ਹੋ ਜਾਂਦੀ ਹੈ। ਮੁੱਖ ਚੀਜ਼ ਜਿਹੜੀ ਆ ਉਹ ਸਤਿਗੁਰੂ ਮਹਾਰਾਜ ਹੀ ਬਖਸ਼ਿਸ਼ ਕਰਦੇ ਨੇ। ਸਲੋਕ ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ ਗੁਰ ਪੂਰਾ ਉਪਦੇਸਿਆ, ਨਰਕ ਨਾਹੀਂ ਸਾਧ ਸੰਗ। ਹੁਣ ਪੂਰਿਆਂ ਗੁਰਾਂ ਦਾ ਉਪਦੇਸ਼ ਜਿਨ੍ਹਾਂ ਨੇ ਸੁਣਿਆ, ਪੂਰਿਆਂ ਗੁਰਾਂ ਨੇ ਸਾਨੂੰ ਕੀ ਉਪਦੇਸਿਆ? ਨਰਕ ਨਾਹੀਂ ਸਾਧ ਸੰਗ, ਸਾਧ ਸੰਗਤ ਵਿਚ ਬਹਿਣ ਕਰਕੇ, ਸਤਿਗੁਰੂ ਦੀ ਸੰਗਤ ਕਰਨੇ ਕਰਕੇ, ਗੁਰਮੁਖਾਂ ਦੀ ਸੰਗਤ ਕਰਨੇ ਕਰਕੇ ਬੰਦਾ ਨਰਕਾਂ ਨੂੰ ਨਹੀਂ ਜਾਣਦਾ। ਕਿਉਂ? ਪੂਰਿਆਂ ਗੁਰਾਂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਕਿ ਨਾਨਕ ਨਾਮ ਨਾਮ ਜਪ ਜਪਿਆ, ਜਿਨ੍ਹਾਂ ਨੇ ਹਿਰਦੇ ਕਰਕੇ, ਜ਼ੁਬਾਨ ਕਰਕੇ, ਮਨ ਬਾਣੀ ਸਰੀਰ ਕਰਕੇ ਨਾਮ ਜਪਿਆ ਨਾ, ਉਨ੍ਹਾਂ ਦੇ ਅੰਦਰ ਵੀ ਰੰਗ ਹੈ ਨਾਮ ਦਾ ਤੇ ਬਾਹਰ ਵੀ ਰੰਗ ਹੈ। ਅੰਦਰ ਬਾਹਰ ਰੰਗ ਚੜ ਗਿਆ, ਪ੍ਰੇਮ ਲੱਗ ਗਿਆ ਨਾਮ ਦੇ ਨਾਲ, ਉਹ ਨਰਕ ਜਾਂਦੇ ਹੀ ਨਹੀਂ। ਔੜੀ ਨੰਨਾ ਨਰਕ ਪਰ ਹੈ ਤੇ ਨਾਹੀ, ਜਾ ਕੇ ਮਨ ਤਨ ਨਾਮ ਵਸਾਹੀ। ਨੰਨੇ ਅੱਖਰ ਦੁਆਰਾ ਉਪਦੇਸ਼ ਕਰਦੇ ਨੇ, ਕਹਿੰਦੇ ਉਹ ਬੰਦਾ ਨਰਕਾਂ ਨੂੰ ਜਾਂਦਾ ਹੀ ਨਹੀਂ ਜਿਨ੍ਹਾਂ ਦੇ ਮਨ ਵਿਚ ਤੇ ਤਨ ਵਿਚ ਨਾਮ ਦਾ ਵਾਸਾ ਹੋ ਗਿਆ। ਨਾਮ ਨਿਧਾਨ ਗੁਰਮੁਖ ਜੋ ਜਪਤੇ, ਬਿਖ ਮਾਇਆ ਮੈਂ ਨਾ ਓਏ ਖਪਤੇ। ਕਹਿੰਦੇ ਨਾਮ ਰੂਪ ਖਜ਼ਾਨੇ ਨੂੰ ਜਿਹੜੇ ਗੁਰਮੁਖ ਜਪਦੇ ਨੇ, ਜ਼ਹਿਰ ਰੂਪ ਮਾਇਆ ਦੇ ਵਿਚ ਉਹ ਖਪਦੇ ਨਹੀਂ ਹਨ, ਮਾਇਆ ਉਨ੍ਹਾਂ ਤੇ ਪ੍ਰਭਾਵ ਨਹੀਂ ਪਾਉਂਦੀ। ਜਿੱਥੇ ਇੰਨਾ ਨਾਮ ਜਪਿਆ ਜਾਵੇ ਮਾਇਆ, ਉੱਥੇ ਆਪਣਾ ਪ੍ਰਭਾਵ ਫਿਰ ਹੌਲੀ ਹੌਲੀ ਘਟਾ ਦਿੰਦੀ ਹੈ। ਇਹ ਸੰਸਾਰੀ ਜੀਵਾਂ ਤੇ ਆਪਣਾ ਪ੍ਰਭਾਵ ਪਾ ਸਕਦੀ ਹੈ। ਨੰਨਾ ਕਾਰਨਾ ਹੋਤਾ ਤਾ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਨਾਮ ਮੰਤਰ ਦਿੱਤਾ, ਗੁਰਮੰਤਰ ਮੂਲ ਮੰਤਰ ਬਖਸ਼ਿਆ ਪੰਜਾਂ ਪਿਆਰਿਆਂ ਰਾਹੀਂ, ਉਨ੍ਹਾਂ ਨੂੰ ਕਿਸੇ ਵੀ ਥਾਂ ਦੇ ਉੱਤੇ ਨੰਨਾ ਕਾਰਨ ਤੋਂ ਭਾਵ ਨਾ ਨਹੀਂ ਹੁੰਦੀ। ਕਿਤੇ ਮਰਜ਼ੀ ਚਲੇ ਜਾਣ, ਕੋਈ ਕੰਮ ਹੋਵੇ, ਦੁਨੀਆਂ ਲਈ ਉਹ ਕੰਮ ਔਖਾ ਹੋ ਸਕਦਾ ਪਰ ਆਪਣੇ ਲਈ ਨਹੀਂ। ਜਦੋਂ ਐਸੀ ਅਵਸਥਾ ਬਣ ਜਾਏ ਤੇ ਨਾਮ ਨਿਧਾਨ ਦੇ ਵਿੱਚ ਆਪਾਂ ਜੁੜ ਜਾਈਏ, ਨਾਮ ਦਾ ਖਜ਼ਾਨਾ ਮਿਲ ਜਾਵੇ, ਉਹਨੂੰ ਕਿੱਥੇ ਰੁਕਾਵਟ ਖੜੀ ਹੋਣੀ ਹੈ? ਉਹ ਤਾਂ ਸਾਰੀਆਂ ਰੁਕਾਵਟਾਂ ਹੀ ਟੁੱਟ ਜਾਂਦੀਆਂ ਨੇ। ਉਹ ਜਿੱਥੇ ਮਰਜ਼ੀ ਚਲੇ ਜਾਣ, ਹਰ ਜਗ੍ਹਾ ਤੇ ਜਾ ਸਕਦੇ। ਰਾਜਾ ਜਨਕ ਦੀ ਮੌਜ ਹੋ ਗਈ, ਧਰਮ ਰਾਜੇ ਕੋਲ ਨਰਕਾਂ 'ਚ ਚਲੇ ਗਏ, ਬਹੁਤ ਪ੍ਰਸੰਨ ਹੋਇਆ, ਨਰਕ ਹੀ ਖਾਲੀ ਕਰ ਦਿੱਤੇ। ਜਿੱਥੇ ਜੀ ਕਰੇ ਨਾਮ ਦੀ ਕਣੀ ਜਿਹਦੇ ਹਿਰਦੇ 'ਚ ਹੈ, ਉਹ ਕਿਤੇ ਵੀ ਮਰਜ਼ੀ ਜਾ ਸਕਦਾ ਹੈ, ਕਿਸੇ ਵੀ ਥਾਂ 'ਤੇ ਜਾ ਸਕਦਾ। ਜਦੋਂ ਇਹ ਸ਼ਕਤੀ ਨਾਮ ਦੀ ਪ੍ਰਾਪਤ ਹੋ ਜਾਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਮੰਤਰ ਗੁਰਾਂ ਨੇ ਦਿੱਤਾ ਮੈਨੂੰ, ਜਦ ਤੱਕ ਸਤਿਗੁਰੂ ਤੋਂ ਨਾਮ ਨਹੀਂ ਪ੍ਰਾਪਤ ਕਰਦੇ ਉਦੋਂ ਤੱਕ ਇਹ ਪ੍ਰਾਪਤੀ ਨਹੀਂ ਹੁੰਦੀ। ਨਿਧ ਨਿਧਾਨ ਹਰ ਅੰਮ੍ਰਿਤ ਪੂਰੇ, ਨਿਧ ਨਿਧਾਨ ਜਿਹੜਾ ਨਿਧੀਆਂ ਦਾ ਨਿਧਾਨ ਖਜ਼ਾਨਾ ਹੈ, ਉਹ ਹਰੀ ਵਾਹਿਗੁਰੂ ਜੋ ਅੰਮ੍ਰਿਤ ਰੂਪ ਹੈ, ਜੋ ਸੰਪੂਰਨ ਹੈ, ਜਿੱਥੇ ਵਾਹਿਗੁਰੂ ਹਿਰਦੇ 'ਚ ਐਸੇ ਸਰੂਪ ਵਸ ਜਾਣ, ਜਿੱਥੇ ਨਿਧੀਆਂ ਦਾ ਖਜ਼ਾਨਾ ਆ ਜਾਵੇ, ਅੰਮ੍ਰਿਤ ਰੂਪ ਵਾਹਿਗੁਰੂ ਜਿੱਥੇ ਵਸ ਜਾਣ, ਤੈ ਵਾਜੇ ਨਾਨਕ ਅਨਹਦ ਤੂਰੇ। ਉੱਥੇ ਇੱਕ ਰਸ ਵਾਜੇ ਵੱਜਦੇ ਨੇ ਨਾਮ ਦੇ, ਸ਼ਬਦ ਦਾ ਹੀ ਵਾਜਾ ਵੱਜਦਾ ਹੈ, ਬਾਕੀ ਦੀਆਂ ਤਾਂ ਚਲੋ ਵਾਜੇ ਢੋਲਕੀਆਂ ਅਛੈਣੇ ਖੜਤਾਲਾਂ ਇਹ ਤਾਂ ਇੱਥੇ ਵੀ ਵਜਾਉਂਦੇ ਹੀ ਆਪਾਂ। ਜੇ ਇਕੱਲੇ ਵਾਜੇ ਢੋਲਕੀ ਵਜਾਉਣ ਲੱਗ ਜਾਣ, ਰਾਗੀ ਕੀਰਤਨ ਨਾ ਨਾਲ ਸ਼ਬਦ ਨਾ ਪੜਨ, ਫਿਰ ਤਾਂ ਆਪਾਂ ਨਹੀਂ ਸੁਣਦੇ, ਫਿਰ ਤਾਂ ਕਹਾਂਗੇ ਇਹ ਕੀ ਹੋਇਆ, ਜੇ ਵਾਜੇ ਜੋੜੀਆਂ ਇਕੱਲੇ ਵੱਜੀ ਜਾਂਦੇ, ਕੋਈ ਸ਼ਬਦ ਤਾਂ ਪੜ੍ਹਦੇ ਨਹੀਂ। ਉਹ ਜੋਗੀਆਂ ਨਾਲ ਹੁੰਦਾ, ਜੋਗੀਆਂ ਨੂੰ ਜੇ ਵਾਜੇ ਜੋੜੀਆਂ ਸੁਣਨ ਲੱਗ ਜਾਣ, ਢੋਲਕੀਆਂ ਘੁੰਗਰੂ ਛੈਣੇ, ਉਹ ਇੰਨੇ ਚ ਬੜੇ ਖੁਸ਼ ਹੁੰਦੇ ਨੇ। ਪਰ ਨਹੀਂ, ਨਾਲ ਸ਼ਬਦ ਸੁਣਨਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਉਹ ਸ਼ਬਦ ਨਾਲ ਸਰਵਣ ਹੁੰਦਾ ਤਾਂ ਬਾਜੇ ਨਾਨਕ ਅਨਹਦ ਤੂਰੇ, ਇੱਕ ਰਸ ਹੱਦ ਤੋਂ ਰਹਿਤ ਵਾਜਾ ਵੱਜਦਾ, ਹੱਦ ਤੋਂ ਰਹਿਤ ਇੱਕ ਰਸ ਵਾਜਾ, ਜਿਹੜਾ ਫਿਰ ਨਾ ਟੁੱਟਣ ਵਾਲਾ। ਫਿਰ ਉਹ ਲਗਾਤਾਰ ਹੀ ਜਾਪ ਜੀਵ ਦੇ ਹਿਰਦੇ ਵਿੱਚ, ਇਸ ਜੀਵ ਦੇ ਜ਼ਬਾਨ ਦੇ ਉੱਤੇ, ਇਹਦੇ ਹਿਰਦੇ ਚ, ਇਹਦੇ ਰੋਮਾਂ ਵਿੱਚ, ਬ੍ਰਹਿਮੰਡ ਵਿੱਚ, ਤਾਰਿਆਂ ਵਿੱਚ, ਕੰਧਾਂ ਵਿੱਚ, ਹਰ ਥਾਂ ਤੋਂ ਇੱਕ ਰਸ ਆਵਾਜ਼ ਆਉਂਦੀ, ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ 258 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਜੀ, 37ਵਾਂ ਸਲੋਕ ਬਖਸ਼ਿਸ਼ ਕਰ ਰਹੇ ਨੇ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਾਜ ਪ੍ਰਪੰਚ ਮੋਹ ਵਿਕਾਰ। ਜਦੋਂ ਅਸੀਂ ਤਾਜ ਤੋਂ ਭਾਵ ਛੱਡ ਦਿੱਤੇ, ਪ੍ਰਪੰਚ ਇਹ ਸੰਸਾਰ ਦੇ ਜਿੰਨੇ ਕੰਮ ਧੰਦੇ ਨੇ ਇਹਨਾਂ ਦਾ ਤਿਆਗ ਕਰ ਦਿੱਤਾ, ਮੋਹ ਛੱਡ ਦਿੱਤਾ, ਵਿਕਾਰ ਛੱਡ ਦਿੱਤੇ, ਗੁਰੂ ਵਾਲੇ ਬਣ ਗਏ, ਚੰਗੇ ਪਾਸੇ ਲੱਗ ਗਏ। ਕਿਉਂਕਿ ਜਿਹੜਾ ਬੰਦਾ ਪ੍ਰਪੰਚ ਵਿੱਚ ਫਸਿਆ ਹੋਇਆ ਹੈ, ਸੰਸਾਰ ਵਿੱਚ, ਧੰਦਿਆਂ ਵਿੱਚ, ਮੋਹ ਮਾਇਆ ਵਿੱਚ, ਵਿਕਾਰਾਂ ਅੰਦਰ, ਉਹ ਬੰਦਾ ਇੱਜ਼ਤਦਾਰ ਨਹੀਂ ਰਹਿੰਦਾ ਹੈ। ਵਿਕਾਰੀ ਬੰਦਾ ਕਦ ਇੱਜ਼ਤਦਾਰ ਹੁੰਦਾ ਹੈ? ਮੋਹ ਵਿੱਚ ਫਸਿਆ ਹੋਇਆ ਵੀ ਆਪਣੀ ਇੱਜ਼ਤ ਖਰਾਬ ਕਰ ਲੈਂਦਾ, ਪ੍ਰਪੰਚ ਵਿੱਚ ਫਸਿਆ ਹੋਇਆ ਵੀ ਆਪਣੀ ਇੱਜ਼ਤ ਨੂੰ ਖਰਾਬ ਕਰ ਲੈਂਦਾ। ਮਹਾਰਾਜ ਕਹਿੰਦੇ ਇਹਨਾਂ ਨੂੰ ਤਜਣਾ ਹੈ, ਛੱਡਣਾ ਹੈ, ਪ੍ਰਪੰਚ ਮੋਹ ਵਿਕਾਰ। ਫਿਰ ਪਤ ਰਾਖੀ ਗੁਰ ਪਾਰ ਬ੍ਰਹਮ, ਫਿਰ ਸਾਡੀ ਜਿਹੜੀ ਇੱਜ਼ਤ ਹੈ, ਪੈਜ ਹੈ, ਉਹ ਜੋ ਸਾਡੇ ਸਤਿਗੁਰੂ ਜੀ ਨੇ ਪਾਰ ਬ੍ਰਹਮ ਨੇ, ਗੁਰ ਪਾਰ ਬ੍ਰਹਮ, ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਬਚਨ ਆਉਂਦਾ ਗੁਰੂ ਨਾਨਕ ਦੇਵ ਜੀ ਜਨਮ ਸਾਖੀ ਚ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੇਰਾ ਨਾਮ ਗੁਰ ਪਰਮੇਸ਼ਰ ਹੈ। ਇਸ ਕਰਕੇ ਗੁਰ ਪਾਰ ਬ੍ਰਹਮ ਜੀ ਨੇ ਸਾਡੀ ਪਤ ਰੱਖੀ, ਉਦੋਂ ਦੀ ਇੱਜ਼ਤ ਰੱਖੀ, ਸਾਡੇ ਪਰਦੇ ਢਕੇ ਹੋਏ ਨੇ, ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ, ਪਰ ਭਗਤਾਂ ਦੇ ਪਰਦੇ ਪਾ ਦਿੰਦੇ, ਕੋਈ ਗੱਲ ਨਹੀਂ, ਭਗਤ ਨੇ ਗਲਤੀ ਕਰਤੀ ਉਹਦੇ ਪਰਦੇ ਢੱਕ ਲੈਂਦੇ ਨੇ। ਮਹਾਰਾਜ ਕਹਿੰਦੇ ਨਾਨਕ ਸੋ ਆਰਾਧਿਆ ਅੰਤ ਨਾ ਪਾਰਾ ਵਾਰ, ਜਿਹਦਾ ਕੋਈ ਉਰਾਰ ਪਾਰ ਨਹੀਂ ਹੈ ਉਸ ਅਕਾਲ ਪੁਰਖ ਦੀ ਆਰਾਧਨਾ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਤਾਂ ਕਿ ਉਹ ਸਾਡੇ ਪਰਦੇ ਢੱਕ ਲਵੇ। 258 ਅੰਗ ਹੈ ਤੇ 37ਵਾਂ ਸਲੋਕ ਹੈ 52 ਅੱਖਰੀ ਦੇ ਵਿੱਚ, ਇਹ ਸਲੋਕ ਆਪਾਂ ਕੰਠ ਕਰਨਾ, ਕਿਉਂਕਿ ਇੱਕ ਪੁਰਾਣੀ ਮਰਿਆਦਾ ਚਲੀ ਆਉਂਦੀ ਹੈ। ਜਦੋਂ ਕੇਸ ਵਾਹੁਣੇ ਨੇ ਸਵੇਰੇ, ਦਸਤਾਰ ਬੰਨ੍ਹਣੀ ਹੈ, ਇਹ ਸ਼ਬਦ ਨਾਲ ਨਾਲ ਪੜ੍ਹਨਾ, ਇਹ ਪੁਰਾਤਨ ਸਿੰਘਾਂ ਦੇ ਪੁਰਾਣੇ ਸਮੇਂ ਤੋਂ ਲੈ ਕੇ ਇੱਕ ਮਰਿਆਦਾ ਹੈ। ਦਸਤਾਰ ਬੰਨ੍ਹਣ ਤੋਂ ਬਾਅਦ ਹੀ ਸੰਤ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਇਹ ਕਹਿੰਦੇ ਸੀ 21 ਵਾਰੀ ਜਾਂ 11 ਵਾਰੀ ਇਹ ਸਲੋਕ ਪੜ੍ਹ ਲਿਆ ਕਰੋ, ਫਿਰ ਦਸਤਾਰ ਦੇ ਉੱਤੇ ਵੀ ਹੱਥ ਫੇਰੋ, ਚਿਹਰੇ 'ਤੇ ਹੱਥ ਫੇਰੋ ਆਪਣੇ, ਤਾਂ ਕਿ ਮਹਾਰਾਜ ਮੇਰੀ ਇੱਜ਼ਤ ਪੈਜ ਰੱਖਣ ਸਾਰੇ ਪਾਸੇ। ਇਸੇ ਪ੍ਰਕਾਰ ਸਾਰੇ ਮਾਈ ਭਾਈ ਕੰਘੀ ਕਰਨਾ, ਕੰਘਾ ਕਰਨਾ ਜਦੋਂ ਵੀ, ਉਸ ਵਕਤ ਇਹ ਸਲੋਕ ਜ਼ਰੂਰ ਪੜ੍ਹਨਾ ਹੈ, ਵਾਹਿਗੁਰੂ ਇੱਜ਼ਤ ਰੱਖਣੀ, ਮੇਰੀ ਪੈਜ ਰੱਖਣੀ, ਅਤੇ ਸਲੋਕ ਦਾ ਜਾਪ ਕਰਨਾ। ਉਹ ਜ਼ਿਆਦਾ ਔਖਾ ਨਹੀਂ ਹੁੰਦਾ, ਦੋ ਪੰਕਤੀਆਂ ਨਾਲ ਨਾਲ ਹੀ ਪੜ੍ਹੀ ਜਾਓ, ਪੜ੍ਹੀ ਜਾਓ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ, ਨਾਨਕ ਸੋ ਆਰਾਧਿ ਅੰਤ ਨਾ ਪਾਰਾ ਵਾਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਇੱਜ਼ਤ ਰੱਖਦੇ ਨੇ। ਉਹ ਹੁਣ ਵੀ ਨਿੰਗ ਸਿੰਘਾਂ ਦੇ ਵਿੱਚ ਤਾਂ ਇਹ ਕਾਫ਼ੀ ਵੱਡਾ ਬੋਲਾ ਪੜਿਆ ਜਾਂਦਾ, ਦਸਤਾਰ ਸਜਾਉਣ ਦਾ ਹੀ ਕਾਫੀ ਵੱਡਾ ਸ਼ਬਦ ਹੈ, ਹੋਰ ਵੀ ਕਾਫੀ ਕੁਝ ਜੋੜਿਆ ਹੋਇਆ ਦਵਾਲਾ ਸਜਾਉਣ ਵੇਲੇ ਪੜਿਆ ਜਾਂਦਾ ਤਾਂ ਕਿ ਵਾਹਿਗੁਰੂ ਸਾਡੀ ਇੱਜ਼ਤ ਪੈਜ ਰੱਖੇ। ਹਾਂ ਗੋਸਾਈਂ ਦਾ ਪਹਿਲ ਲਵਾਨੜਾ ਗੁਰਮਿਲੋ ਉਸ ਦਮਾਲੜਾ, ਉਹ ਇਹ ਸ਼ਬਦ ਵੀ ਨਾਲ ਲਾਉਂਦੇ ਨੇ। ਇਸੇ ਪ੍ਰਕਾਰ ਹੋਰ ਬਹੁਤ ਸਾਰੇ ਸ਼ਬਦ ਤਾਂ ਸਤਿਗੁਰੂ ਮਹਾਰਾਜ ਹੁਣ ਗ੍ਰਿਸ਼ਤੀਆਂ ਨੂੰ ਚਲੋ ਦੋ ਪੰਕਤੀਆਂ ਮਹਾਂਪੁਰਸ਼ਾਂ ਨੇ ਕਹੀਆਂ ਸ਼ੁਰੂ ਤੋਂ ਲੈ ਕੇ, ਵੀ ਇਹ ਸ਼ਬਦ ਨਾਲ ਪੜ੍ਹਨਾ, ਇਸ ਗੱਲ ਦਾ ਧਿਆਨ ਰੱਖਣਾ ਕਿ ਦਸਤਾਰ ਬੰਨਣੀ ਹੈ ਤਾਂ ਪੜ੍ਹ ਲੈਣਾ ਸਵੇਰੇ ਸਵੇਰੇ, ਤੇ ਸਾਰਾ ਦਿਨ ਵਾਹਿਗੁਰੂ ਸਾਡੇ ਪੜਦੇ ਢਕੇ, ਸਾਡੀ ਇੱਜ਼ਤ ਰੱਖੇ। ਪੌੜੀ ਪੱਪਾ ਪਰਮਿਤ ਪਾਰ ਨਾ ਪਾਇਆ, ਪੱਪੇ ਅੱਖਰ ਦੁਆਰਾ ਫਰਮਾਉਂਦੇ ਨੇ ਪਰਮਿਤ, ਉਹ ਜਿਹਦੀ ਮਿਤ ਕੋਈ ਮਰਿਆਦਾ ਨੂੰ ਜਾਣਦਾ ਹੀ ਨਹੀਂ ਹੈ, ਜੋ ਮਿਤ ਮਰਿਆਦਾ ਤੋਂ ਹੀ ਪਰੇ ਹੈ, ਉਹਦੀ ਕੋਈ ਮਿਣਤੀ ਗਿਣਤੀ ਨਹੀਂ ਹੈ ਜਿਹਦੀ, ਉਹਦਾ ਪਾਰ ਕਿਹਨੇ ਪਾਉਣਾ, ਉਹਦਾ ਪਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਹੈ, ਨਾ ਹੀ ਸਾਨੂੰ ਲੋੜ ਹੈ। ਮਤਲਬ ਬਾਅਦ ਦੇ ਲੋਕ ਨੇ, ਉਹ ਤਾਂ ਕੋਈ ਐਸਾ ਹੀ ਬੰਦਾ ਹੋਵੇਗਾ ਪਾਰ ਪਾਉਣ ਦਾ ਯਤਨ ਕਰਦਾ ਜਿਹੜਾ ਗਲਤ, ਅਸੀਂ ਪਾਰ ਕਿੱਥੋਂ ਪਾ ਸਕਦੇ ਤੁਹਾਡਾ, ਇੱਕ ਕਿਰਮ ਛੋਟਾ ਜਿਹਾ ਇੱਕ ਸਮੁੰਦਰ ਦਾ ਪਾਰ ਕਿਵੇਂ ਪਾ ਸਕਦਾ, ਉਹਦੇ ਵਿੱਚ ਡੁੱਬ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹਦਾ ਪਾਰ ਕੋਈ ਨਹੀਂ ਵਾਹਿਗੁਰੂ ਦਾ, ਉਰਾਰ ਨਾ ਪਾਰ ਪਤਿਤ ਪਾਵਨ ਅਗਮ ਹਰ ਰਾਇਆ, ਅਗਮ ਪਹੁੰਚ ਤੋਂ ਰਹਿਤ ਜੋ ਪਤਿਤ ਪਾਵਨ, ਜੋ ਪਤਿਤ ਹੋ ਚੁੱਕੇ ਜੀਵ ਨੇ ਉਹਨਾਂ ਨੂੰ ਪਾਵਨ ਕਰਨ ਵਾਲੇ ਨੇ, ਇੱਕ ਛਿੰਝ ਤੱਕ ਕੇ ਪਾਵਨ ਕਰ ਦਿੰਦੇ ਨੇ। ਹਰੀ ਰਾਜਾ ਜੋ ਹਰੀ ਰਾਜਾ ਰੂਪ ਹੈ ਵਾਹਿਗੁਰੂ, ਉਹ ਸਾਨੂੰ ਪਵਿੱਤਰ ਕਰਨ ਲੱਗਿਆਂ ਦੇਰ ਨਹੀਂ ਲਾਉਂਦੇ, ਜੇ ਉਹਨਾਂ ਨੇ ਕਿਰਪਾ ਹੋ ਗਈ ਸਾਡੇ ਤੇ ਅਸੀਂ ਝੱਟ ਹੀ ਪਵਿੱਤਰ ਹੋ ਜਾਵਾਂਗੇ। ਹੁਣ ਤਾਂ ਬਹੁਤ ਗੁਨਾਹਾਂ ਦੇ ਭਰੇ ਹਾਂ, ਅਪਵਿੱਤਰ ਹਾਂ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਬਿਲਕੁਲ ਸੱਚੇ ਸੁੱਚੇ ਹਾਂ। ਹੁਣ ਸੱਚੇ ਸੁੱਚੇ ਦਾ ਕੀ ਪਤਾ ਲੱਗਦਾ, ਕੋਈ ਬੰਦਾ ਕਹੇ ਤਾਂ ਪਾਣੀ ਬਿਲਕੁਲ ਸਾਫ਼ ਹੈ, ਇਹਨੂੰ ਕੀ ਹੋਇਆ? ਜਦੋਂ ਆਪਾਂ ਪਾਣੀ ਨੂੰ ਪਰਖ ਕੀਤੀ ਲੈਬੋਰਟਰੀ ਦੇ ਵਿੱਚ, ਉਹਦੇ 'ਚ ਇੰਨਾ ਜ਼ਿਆਦਾ ਦੂਸ਼ਿਤ ਪਾਣੀ ਆ, ਉਹ ਇੰਨੀ ਕਿਰਮ ਨੇ, ਇੰਨਾ ਸ਼ੋਰ ਆ, ਇੰਨੀਆਂ ਚੀਜ਼ਾਂ, ਇੰਨੀਆਂ ਘਾਟਾਂ ਨੇ, ਉਹ ਤਾਂ ਪਤਾ ਲੱਗਿਆ ਵੀ ਇਹ ਤਾਂ ਪਾਣੀ ਬੜਾ ਗੰਦਾ, ਦੇਖਣ ਨੂੰ ਸਾਫ਼ ਲੱਗਦਾ। ਦੇਖਣ ਨੂੰ ਤਾਂ ਮਹਾਰਾਜ ਕਹਿੰਦੇ ਸਾਰੇ ਬੰਦੇ ਸਾਫ਼ ਸੁਥਰੇ ਲੱਗਦੇ ਹੁੰਦੇ ਨੇ, ਇਉਂ ਦੇਖਣ ਨੂੰ ਕੀ ਆ, ਸਾਰੇ ਚੰਗੇ ਖੁਸ਼ਬੂਆਂ ਸੈਂਟ ਲਾ ਕੇ ਆ ਜਾਣਗੇ, ਚਿੱਟੇ ਚਿੱਟੇ ਕੱਪੜੇ ਪਾ ਕੇ ਸੋਹਣੇ ਬਣ ਕੇ ਪ੍ਰੈਸ ਕਰਕੇ, ਦੇਖਣ ਨੂੰ ਤਾਂ ਸਾਰੇ ਹੀ ਸੋਹਣੇ ਲੱਗਦੇ ਨੇ, ਪਰ ਪਤਿਤ ਕੌਣ ਹੈ ਇਹ ਨਹੀਂ ਪਤਾ ਲੱਗਦਾ। ਇਹ ਤਾਂ ਸਤਿਗੁਰੂ ਦੱਸਣਗੇ ਕਿ ਇਹ ਬੰਦਾ ਪਤਿਤ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ।